ਗੁਰੂ ਰੂਪ ਖਾਲਸਾ ਸਤਿਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਮਨ ਦੀ ਦੁਨੀਆ ਵਿੱਚ ਹੱਥ ਮਾਰੀਏ, ਜਿੱਥੋਂ ਖਿਆਲ ਉਤਪੰਨ ਹੁੰਦੇ ਹਨ ਅਤੇ ਸਾਡੇ ਜੀਵਨ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਸਮਰੱਥ ਹੁੰਦੇ ਹਨ। ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾ ਨੇ ਆਪਣੇ ਅਨੁਭਵ ਵਿੱਚੋਂ, ਆਤਮ ਪ੍ਰਕਾਸ਼ ਵਿੱਚੋਂ ਜੋ ਇਹ ਰਚਨਾਵਾਂ ਰਚੀਆਂ ਨੇ, ਲੇਖ ਲਿਖੇ ਨੇ, ਉਹਨਾਂ 'ਚੋਂ ਇੱਕ ਭਾਗ, ਇੱਕ ਲੇਖ ਆਪਾਂ ਸਰਵਣ ਕਰਾਂਗੇ। ਪਾਪੀ ਕੇ ਮਾਰਨੇ ਕਹੋ, ਪਾਪ ਮਹਾਂਬਲੀ ਹੈ। ਜਿੰਨੇ ਵੀ ਖਿਆਲ ਸਾਨੂੰ ਰੱਬ ਨੂੰ ਭੁੱਲ ਕੇ ਆਉਂਦੇ ਨੇ, ਉਹ ਸਭ ਪਾਪ ਹੀ ਪਾਪ ਕਰਾਉਣ ਦੇ ਬਾਇਸ ਬਣਦੇ ਨੇ। ਪਾਪੀ ਕੇ ਮਾਰਨੇ ਕਹੋ, ਪਾਪ ਮਹਾਂਬਲੀ ਹੈ। ਗੁਰਬਾਣੀ ਦੇ ਚਾਨਣ ਵਿੱਚ ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾ ਦੁਆਰਾ ਸਾਡੀ ਧਰਤੀ ਦੇ ਅੰਦਰ ਅਨੇਕਾਂ ਕਿਸਮ ਦੇ ਤੱਤ ਹਨ। ਇਹਨਾਂ ਤੱਤਾਂ ਦੇ ਇੱਕ ਦੂਜੇ ਨਾਲ ਮਿਲ ਕੇ ਕਈ ਹੋਰ ਮਿਲਗੋਭੇ ਤੱਤ ਬਣਦੇ ਹਨ। ਇਸ ਤਰ੍ਹਾਂ ਅਨੇਕ ਕਿਸਮਾਂ ਦੇ ਮਿਲਗੋਭੇ ਤੱਤ ਜਦ ਆਪਸ ਵਿੱਚ ਰਗੜ ਖਾਂਦੇ ਹਨ ਤਾਂ ਇਹਨਾਂ ਵਿੱਚੋਂ ਅਗਨੀ ਪੈਦਾ ਹੁੰਦੀ ਹੈ। ਇਹਨਾਂ ਸਮੁੱਚੇ ਤੱਤਾਂ ਦੀ ਮਘਾਈ ਹੋਈ ਅੱਗ ਵੱਧਦੀ ਵੱਧਦੀ, ਰਹਿਦੀ ਰਹਿਦੀ ਬਹੁਤ ਵੱਡਾ ਭਾਂਬੜ ਬਣ ਜਾਂਦੀ ਹੈ। ਜੋ ਚੀਜ਼ ਵੀ ਇਸ ਭਾਂਬੜ ਦੀ ਲਪੇਟ ਵਿੱਚ ਆ ਜਾਵੇ ਉਸਨੂੰ ਵੀ ਢਾਲ ਕੇ ਅਗਨੀ ਰੂਪ ਲਾਵਾ ਬਣਾ ਦਿੰਦੀ ਹੈ। ਜਦ ਵੀ ਇਹ ਭਾਂਬੜ, ਜਦ ਵੀ ਇਸ ਭਾਂਬੜ ਵਿੱਚ ਨਵਾਂ ਤੱਤ ਆ ਕੇ ਮਿਲਦਾ ਹੈ ਤਾਂ ਇਸ ਵਿੱਚੋਂ ਧਮਾਕਾ ਨਿਕਲਦਾ ਹੈ ਅਤੇ ਧਰਤੀ ਹਿਲਦੀ ਹੈ, ਜਿਸ ਨੂੰ ਭੁਚਾਲ ਕਹਿੰਦੇ ਹਾਂ। ਇਹ ਅਤਿਅੰਤ ਵੱਡੀ ਅਗਨ ਦੀ ਭੱਠੀ ਜਦ ਆਪਣੇ ਆਪ ਵਿੱਚ ਨਹੀਂ ਸਮਾਉਂਦੀ ਅਤੇ ਧਰਤੀ ਤੋਂ ਬਾਹਰ ਆ ਕੇ ਉੱਬਲ ਕੇ ਉੱਛਲ ਲਾਉਂਦੀ ਹੈ ਤਾਂ ਇਸ ਨੂੰ ਜੁਆਲਾਮੁਖੀ ਦਾ ਫਟਣਾ ਕਹਿੰਦੇ ਹਨ। ਇਹੋ ਜਿਹੇ ਜੁਆਲਾਮੁਖੀ ਦੇ ਧਮਾਕੇ ਅਤੇ ਉਬਾਲ ਹੁੰਦੇ ਹੀ ਰਹਿੰਦੇ ਹਨ, ਜਿਸ ਨਾਲ ਅਤਿਅੰਤ ਤਬਾਹੀ ਹੁੰਦੀ ਹੈ। ਇਹ ਧਰਤੀ ਬਿਜਲੀ ਅਗਨੀ ਦਾ ਭਾਂਬੜ ਬੜੇ ਲੰਬੇ ਅਰਸੇ ਤਾਈਂ ਧਰਤੀ ਦੇ ਅੰਦਰ ਮਗਦਾ ਅਤੇ ਰਹਿਦਾ ਰਹਿੰਦਾ ਹੈ ਅਤੇ ਅੰਤ ਵਿੱਚ ਧਰਤੀ ਤੋਂ ਬਾਹਰ ਫੁੱਟ ਕੇ ਬੇਅੰਤ ਤਬਾਹੀ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਧਰਤੀ ਦੇ ਉੱਪਰ ਵੀ ਕਈ ਤੱਤ ਕੰਮ ਕਰਦੇ ਹਨ। ਇਹਨਾਂ ਤੱਤਾਂ ਦੇ ਮੇਲ ਤੋਂ ਅਨੇਕਾਂ ਵਿਰੋਧੀ ਤੱਤ, ਕਰੋਸ ਕਰੰਟਸ ਉਪਜਦੇ ਹਨ, ਜਿਸ ਤੋਂ ਕਈ ਕਿਸਮ ਦੇ ਕੁਦਰਤੀ ਪੌਜਲ ਵਰਤਦੇ ਹਨ, ਜਿਵੇਂ ਕਿ ਹਨੇਰੀਆਂ, ਤੂਫਾਨ, ਹੜ੍ਹ, ਗੜੇ ਆਦਿ। ਇਹ ਵੀ ਅਤਿਅੰਤ ਤਬਾਹੀ ਦਾ ਕਾਰਨ ਬਣਦੇ ਹਨ। ਆਕਾਸ਼ ਵਿੱਚ ਵੀ ਕਈ ਕਿਸਮ ਦੇ ਤੱਤਾਂ ਦੇ ਕਿਸੇ ਖਾਸ ਡਿਗਰੀ 'ਤੇ ਮੇਲ ਹੋਣ ਨਾਲ ਤਾਕਤ ਦੀ ਬਿਜਲੀ, ਤਾਕਤਵਰ ਬਿਜਲੀ ਪੈਦਾ ਹੋ ਕੇ ਗਰਜਦੀ ਹੈ ਅਤੇ ਖਿੰਨ ਵਿੱਚ ਆਪਣਾ ਚਮਤਕਾਰ ਦਿਖਾ ਕੇ ਅਲੋਪ ਹੋ ਜਾਂਦੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜਾ ਹੈ ਸੋ ਪਾਵੇ ਦੇ ਗੁਰਵਾਕ ਅਨੁਸਾਰ ਜੋ ਕੁਝ ਬਾਹਰ ਕੁਦਰਤੀ ਕੌਤਕ ਜਾਂ ਭੌਜਲ ਵਰਤਦੇ ਹਨ, ਉਸੇ ਤਰ੍ਹਾਂ ਸਾਡੇ ਅੰਦਰ ਮਨ ਦੀ ਦੁਨੀਆ ਵਿੱਚ ਵੀ ਸਦਾ ਹੀ ਮਾਨਸਿਕ ਰੋਲ ਘਚੋਲਾ ਜਾਂ ਭੜਥੂ ਪਿਆ ਰਹਿੰਦਾ ਹੈ। ਬਾਹਰਲੇ ਭੌਜਲਾਂ ਦਾ ਕਾਰਨ ਤਾਂ ਕੁਦਰਤੀ ਤੱਤਾਂ ਦੇ ਮੇਲ ਤੋਂ ਹੁੰਦਾ ਹੈ, ਪਰ ਸਾਡੀ ਮਾਨਸਿਕ ਦੁਨੀਆ ਦੇ ਭੜਥੂ ਜਾਂ ਰੋਲ ਘਚੋਲੇ ਦਾ ਕਾਰਨ ਸਾਡੇ ਆਪਣੇ ਨੀਵੇਂ ਖਿਆਲ ਹੀ ਹਨ। ਸਾਡੇ ਮਨ ਵਿੱਚ ਤਿੰਨ ਕਿਸਮਾਂ ਦੇ ਖਿਆਲ ਉਪਜਦੇ ਹਨ। ਇੱਕ ਦੈਵੀ ਜਾਂ ਉੱਤਮ ਭਗਤੀ ਵਾਲੇ ਖਿਆਲ ਹੈ ਪਹਿਲਾਂ, ਦੂਸਰਾ ਨਿਰਪੱਖ ਖਿਆਲ, ਨਿਊਟਰਲ ਜੇ, ਤੀਸਰਾ ਨੀਵੇਂ ਗਿਲਾਨੀ ਵਾਲੇ ਖਿਆਲ। ਇਹਨਾਂ ਖਿਆਲਾਂ ਦੇ ਉਪਜਣ ਦੇ ਕਈ ਕਾਰਨ ਹਨ, ਜਿਵੇਂ ਸਾਧ ਸੰਗਤ ਕਰਦਿਆਂ ਉੱਤਮ ਖਿਆਲ ਉਪਜਣੇ, ਕੁਸੰਗਤ ਕਰਦਿਆਂ ਨੀਵੇਂ ਖਿਆਲ ਉਪਜਦੇ ਹਨ। ਪਿਛਲੇ ਸੰਸਕਾਰਾਂ ਦਾ ਵੀ ਸਾਡੇ ਖਿਆਲਾਂ 'ਤੇ ਅਸਰ ਹੁੰਦਾ ਹੈ। ਪਿਛਲੇ ਸੰਸਕਾਰ ਤਾਂ ਸਾਡੇ ਵੱਸ ਵਿੱਚ ਨਹੀਂ ਹਨ, ਪਰ ਜਿਉਂ ਜਿਉਂ ਅਸੀਂ ਸਤਸੰਗਤ ਕਰਦੇ ਜਾਵਾਂਗੇ ਸ਼ੁਭ ਉੱਤਮ ਭਾਵ ਵਾਲੇ ਖਿਆਲਾਂ ਦੀ ਬਹੁਲਤਾ ਦੇ ਨਾਲ ਸਹਿਜੇ ਸਹਿਜੇ ਸਾਡੇ ਸੰਸਕਾਰ ਵੀ ਬਦਲ ਸਕਦੇ ਹਨ। ਇਹ ਗੱਲ ਦ੍ਰਿੜ ਕਰਨ ਵਾਲੀ ਹੈ ਕਿ ਸਾਡੇ ਮਨ ਦੇ ਖਿਆਲ ਜਾਂ ਭਾਵਨਾਵਾਂ ਹੀ ਮੁੱਢਲਾ ਕਾਰਨ ਹਨ ਜਾਂ ਬੀਜ ਹਨ ਜੋ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ, ਕਾਮਯਾਬ ਜਾਂ ਨਿਸਫਲ, ਨੇਕ ਜਾਂ ਬਦ, ਪਰਮਾਰਥੀ ਜਾਂ ਮਾਇਕੀ, ਸ਼ਾਂਤ ਜਾਂ ਅਸ਼ਾਂਤ, ਪ੍ਰੇਮਮਈ ਜਾਂ ਫੋਕਾ, ਸੁਰਗ ਜਾਂ ਨਰਕ, ਨਿਰਮਲ ਜਾਂ ਮਲੀਨ, ਆਸਤਿਕ ਜਾਂ ਨਾਸਤਿਕ, ਗੁਰਮੁਖ ਜਾਂ ਮਨਮੁਖ ਬਣਾਉਣ ਦੇ ਸਮਰੱਥ ਹਨ ਖਿਆਲ। ਇਸ ਲਈ ਗੁਰਬਾਣੀ ਵਿੱਚ ਸਾਨੂੰ ਕੁਸੰਗ ਤੋਂ ਬਚਣ ਦਾ ਤਾਕੀਦੀ ਹੁਕਮ ਹੋਇਆ ਹੈ, ਤੇ ਸਾਕਤ ਚੋਰ ਜਿਹਨਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿੱਟੀਐ, ਨਾਨਕ ਕੱਚੜਿਆਂ ਸੰਤੋੜ, ਢੂੰਡ ਸੱਜਣ ਸੰਤ ਪੱਕਿਆ। ਕਬੀਰ ਸਾਕਤ ਸੰਗ ਨਾ ਕੀਜੀਐ ਦੂਰੇ ਜਾਈਏ ਭਾਗ ਬਾਸਨ ਕਾਰੋਂ ਪਾਸੀਐ ਤੋ ਕਛ ਲਾਗੇ ਦਾਗ। ਦੂਜੇ ਉੱਤਮ ਦੇਵੀ ਸੰਗਤ ਕਰਨ ਦੇ ਨਾਲ ਕਰਨ ਦੀ ਤਾਕੀਦ ਦੀ ਪ੍ਰੇਰਨਾ ਵੀ ਕੀਤੀ ਗਈ। ਉੱਤਮ ਦੇਵੀ ਸੰਗਤ ਕਰਨ ਦੀ ਤਾਕੀਦ ਦੀ ਪ੍ਰੇਰਨਾ ਕੀਤੀ ਹੈ ਗੁਰੂ ਸਾਹਿਬ ਨੇ। ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਨਾਨ ਮਿਲ ਸਾਧ ਸੰਗਤ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ। ਸਾਧ ਸੰਗਤ ਕਰਦਿਆਂ ਹੋਇਆਂ ਨਾ ਸਿਰਫ ਸਾਡੇ ਪਿਛਲੇ ਸੰਸਕਾਰ ਹੀ ਬਦਲ ਜਾਂਦੇ ਹਨ ਬਲਕਿ ਨੀਵੇਂ ਖਿਆਲਾਂ ਦੀ ਰੁਚੀ ਵੀ ਸਹਿਜੇ ਸਹਿਜੇ ਘੱਟ ਜਾਂਦੀ ਹੈ ਮਿਟ ਜਾਂਦੀ ਹੈ। ਸਤਸੰਗਤ ਵਿੱਚ ਉੱਤਮ ਦੇਵੀ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ ਸੋਹਣੇ ਭਾਵਾਂ ਵਾਲੇ ਆਕਾਸ਼ਾਂ ਦੀਆਂ ਉਡਾਰੀਆਂ ਲਾਉਂਦੇ ਹੋਏ ਪ੍ਰੀਤ ਪ੍ਰੇਮ ਰਸ ਚਾਉ ਦੇ ਉੱਚੇ ਸੁੱਚੇ ਆਤਮਕ ਮੰਡਲਾਂ ਵਿੱਚ ਦਾਖਲ ਹੋ ਜਾਈਦਾ ਹੈ ਜਿੱਥੇ ਨੀਵੀਆਂ ਬਿਰਤੀਆਂ ਜਾਂ ਮਲੀਨ ਖਿਆਲਾਂ ਲਈ ਕੋਈ ਥਾਂ ਨਹੀਂ ਹੈ। ਪਰ ਇਹ ਖੇਲ ਕਠਿਨ ਹੈ ਅਤੇ ਇਸ ਨੂੰ ਕਿਸੇ ਵਿਰਲੇ ਨਹੀਂ ਜਾਣਿਆ ਕਮਾਇਆ ਅਤੇ ਮਾਣਿਆ ਹੈ। ਦੁਨੀਆਂ ਵਿੱਚ ਜੋ ਕੁਝ ਉਪਜਿਆ ਹੈ ਸਭ ਪਹਿਲਾਂ ਸੂਖਮ ਦੇਸ਼ ਅਦ੍ਰਿਸ਼ਟ ਵਿੱਚ ਉਪਜਦਾ ਹੈ ਫਿਰ ਸਥੂਲ ਰੂਪ ਧਾਰਦਾ ਹੈ। ਸੂਖਮ ਅਕਾਲ ਪੁਰਖ ਵਿੱਚੋਂ ਸੂਖਮ ਕਵਾਓ ਜਾਂ ਹੁਕਮ ਉਪਜਿਆ ਤਾਂ ਸਾਰੀ ਸਥੂਲ ਦ੍ਰਿਸ਼ਟੀ ਪ੍ਰਗਟ ਹੋਈ। ਇਸੇ ਤਰ੍ਹਾਂ ਸਾਡੇ ਖਿਆਲ ਵਿੱਚ ਕੋਈ ਸੰਕਲਪ ਜਦੋਂ ਉੱਠਦਾ ਹੈ ਤਾਂ ਉਹ ਸਾਡੇ ਕਰਮਾਂ ਦੁਆਰਾ ਰੂਪਮਾਨ ਹੋ ਕੇ ਸਾਡੇ ਸਾਹਮਣੇ ਦ੍ਰਿਸ਼ਟਮਾਨ ਹੋ ਜਾਂਦਾ ਹੈ। ਉਦਾਹਰਣ ਵਜੋਂ ਘਰ ਬਣਾਉਣ ਤੋਂ ਪਹਿਲਾਂ ਉਸਦਾ ਨਕਸ਼ਾ ਸਾਡੇ ਖਿਆਲ ਅਥਵਾ ਦਿਮਾਗ ਵਿੱਚ ਆਉਂਦਾ ਹੈ ਫਿਰ ਉਹ ਸਹਿਜੇ ਸਹਿਜੇ ਰੂਪਮਾਨ ਹੋ ਜਾਂਦਾ ਹੈ। ਇਸ ਲਈ ਸਾਡੇ ਖਿਆਲ ਸੰਕਲਪ ਵਿਕਲਪ ਬੜੇ ਸ਼ਕਤੀਮਾਨ ਹਨ। ਇਹਨਾਂ ਖਿਆਲਾਂ ਦੇ ਪਿੱਛੇ ਸਾਡੇ ਬਲਬਲਿਆਂ ਦੀ ਤੀਖਣਤਾ ਅਨੁਸਾਰ ਸ਼ਕਤੀ ਵੱਧਦੀ ਘੱਟਦੀ ਰਹਿੰਦੀ ਹੈ। ਸਾਡਾ ਮਨ ਬਾਹਰੋਂ ਉਦਾਲੇ ਪੁਦਾਲੇ ਦੇ ਵਾਤਾਵਰਣ ਦੀ ਸੰਗਤ ਅਤੇ ਅੰਦਰੋਂ ਸਾਡੀਆਂ ਨੀਵੀਆਂ ਵਾਸ਼ਨਾਵਾਂ ਜਿਵੇਂ ਸ਼ੱਕ ਸਾੜਾ ਈਰਖਾ ਦੁਐਤ ਨਫ਼ਰਤ ਨਿੰਦਾ ਝੂਠ ਬੇਈਮਾਨੀ ਖੁਦਗਰਜ਼ੀ ਧੜੇਬਾਜ਼ੀ ਵੈਰ ਵਿਰੋਧ ਟਾਕਰਾ ਲੜਾਈਆਂ ਬਦਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕੁਸੰਗ ਅਤੇ ਡੂੰਘੇ ਸੰਸਕਾਰਾਂ ਦਾ ਵੀ ਅਸਰ ਲੈਂਦਾ ਹੈ। ਅੰਦਰੋਂ ਸੰਸਕਾਰਾਂ ਦਾ ਅਸਰ ਲੈਂਦਾ ਹੈ ਅਤੇ ਵਾਸ਼ਨਾਵਾਂ ਅਤੇ ਨੀਵੇਂ ਖਿਆਲਾਂ ਦਾ ਜੋ ਮਨ ਵਿੱਚੋਂ ਉਪਜਦੇ ਨੇ ਜਿਸ ਨਾਲ ਸਾਡੇ ਖਿਆਲਾਂ ਨੂੰ ਇੱਕ ਇਹਨਾਂ ਅਕਸਾਂ ਦੀ ਰੰਗਤ ਚੜ੍ਹਦੀ ਜਾਂਦੀ ਹੈ। ਇਹ ਰੰਗਤ ਚੰਗੀ ਸੁਖਦਾਈ ਜਾਂ ਮਾੜੀ ਅਤੇ ਦੁਖਦਾਈ ਹੋ ਸਕਦੀ ਹੈ। ਸਾਡੇ ਮਨ ਵਿੱਚੋਂ ਇਹ ਜੋ ਤੀਖਣ ਬਲਬਲਿਆਂ ਵਾਲੇ ਖਿਆਲ ਉਪਜਦੇ ਹਨ ਉਹਨਾਂ ਦੀਆਂ ਸ਼ਕਤੀਮਾਨ ਕਿਰਨਾਂ ਦਾ ਡੂੰਘਾ ਅਸਰ ਸਾਡੇ ਸਰੀਰ ਮਨ ਅਤੇ ਬੁੱਧੀ 'ਤੇ ਪੈਂਦਾ ਹੈ ਅਤੇ ਸਾਡਾ ਆਚਰਣ ਬਣਦਾ ਅਤੇ ਬਦਲਦਾ ਰਹਿੰਦਾ ਹੈ। ਇਹਨਾਂ ਖਿਆਲਾਂ ਅਤੇ ਬਲਬਲਿਆਂ ਦੀਆਂ ਸ਼ਕਤੀਮਾਨ ਕਿਰਨਾਂ ਦਿਨ ਰਾਤ ਸਦਾ ਹੀ ਸਾਡੇ ਵਿੱਚੋਂ ਨਿਕਲ ਕੇ ਦੂਜੀਆਂ ਰੂਹਾਂ ਅਤੇ ਆਲੇ ਪਦਾਲੇ ਦੇ ਵਾਤਾਵਰਨ 'ਤੇ ਵੀ ਅਸਰ ਪਾਉਂਦੀਆਂ ਰਹਿੰਦੀਆਂ ਹਨ ਵਾਈਬ੍ਰੇਸ਼ਨਸ। ਇਸੇ ਮਾਨਸਿਕ ਰੰਗ ਦੀ ਪ੍ਰੇਰਨਾ ਦੇ ਨਾਲ ਅਸੀਂ ਕਰਮ ਕਰਦੇ ਹਾਂ ਅਤੇ ਇਹਨਾਂ ਕਰਮਾਂ ਅਨੁਸਾਰ ਹਰ ਪਲ ਅਸੀਂ ਆਪਣਾ ਭਾਗ ਜਾਂ ਕਿਸਮਤ ਬਣਾਉਂਦੇ ਹਾਂ। ਦਿਨ ਰਾਤ ਕਮਾਇਆ ਅੜਿਓ ਸੋ ਆਇਓ ਮੱਤ ਹੈ। ਇਸ ਤੋਂ ਇਲਾਵਾ ਸਾਡੇ ਡੂੰਘੇ ਤੀਖਣ ਬਲਬਲਿਆਂ ਦੀਆਂ ਕਿਰਨਾਂ ਦਾ ਅਸਰ ਸਾਡੇ ਆਲੇ ਦੁਆਲੇ ਦੇ ਵਾਯੂਮੰਡਲ ਦੁਆਰਾ ਹਰ ਇੱਕ ਸੂਖਮ ਤੱਤ ਅਤੇ ਸਥੂਲ ਚੀਜ਼ਾਂ 'ਤੇ ਵੀ ਪੈਂਦਾ ਹੈ। ਇਸ ਤਰ੍ਹਾਂ ਇਹਨਾਂ ਕਿਰਨਾਂ ਦਾ ਅਸਰ ਸਾਡੇ ਸਾਥੀਆਂ ਟੱਬਰਾਂ ਗੁਆਂਢੀਆਂ ਭਾਈਚਾਰੇ ਅਤੇ ਦੇਸ਼ਾਂ 'ਤੇ ਪੈ ਰਿਹਾ ਹੈ। ਇੱਥੇ ਹੀ ਬਸ ਨਹੀਂ ਕੁਦਰਤ ਦੇ ਤੱਤਾਂ ਅਤੇ ਸਾਰੇ ਬ੍ਰਹਿਮੰਡ ਉੱਤੇ ਵੀ ਸਾਡੇ ਤੀਖਣ ਚੰਗੇ ਜਾਂ ਮੰਦੇ ਬਲਬਲਿਆਂ ਦੀਆਂ ਲਹਿਰਾਂ ਦਾ ਅਸਰ ਪੈਂਦਾ ਹੈ। ਸ੍ਰਿਸ਼ਟੀ ਦੇ ਪੁਲਾੜ ਵਿੱਚ ਅਤਿਅੰਤ ਸੂਖਮ ਤੱਤ ਈਥਰ ਮੌਜੂਦ ਹੈ। ਸਾਡੇ ਖਿਆਲਾਂ ਦੀਆਂ ਅੱਤ ਸੂਖਮ ਅਤੇ ਤੀਖਣ ਕਿਰਨਾਂ ਸਾਰੇ ਪੁਲਾੜ ਵਿੱਚ ਫੈਲ ਜਾਂਦੀਆਂ ਹਨ ਅਤੇ ਉੱਥੋਂ ਦੇ ਵਾਤਾਵਰਣ ਜਾਂ ਸਮੁੱਚੇ ਜਾਗਤ ਮਨ ਦੇ ਕੰਪਿਊਟਰ ਵਿੱਚ ਸਾਂਭ ਕੇ ਰੱਖੀਆਂ ਜਾਂਦੀਆਂ। ਇਹ ਖਿਆਲ ਭਿੰਨ ਭਿੰਨ ਦਰਜੇ ਦੇ ਹੁੰਦੇ ਹਨ ਅਤੇ ਉਹਨਾਂ ਖਾਸ ਦਰਜਿਆਂ 'ਤੇ ਹੀ ਦਰਜ ਹੋ ਕੇ ਜਮ੍ਹਾਂ ਹੋ ਰਹੇ ਹਨ। ਇਸ ਤਰ੍ਹਾਂ ਇਹ ਭਾਂਤ ਭਾਂਤ ਦੇ ਅਤਿਅੰਤ ਸੂਖਮ ਖਿਆਲਾਂ ਦਾ ਸਮੁੱਚਾ ਅਸਰ ਰੰਗਤ ਜਾਂ ਹਵਾੜ ਸਹਿਜੇ ਸਹਿਜੇ ਅਛੋਪ ਹੀ ਪੁਲਾੜ ਦੇ ਵਾਤਾਵਰਣ ਉੱਤੇ ਪੈ ਰਿਹਾ ਹੈ ਅਤੇ ਉਸਨੂੰ ਗੰਧਲਾ ਕਰੀ ਜਾ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ ਅੱਡ ਦਰਜੇ ਉੱਤੇ ਖਿਣ ਖਿਣ ਪਲ ਪਲ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਸ਼ਕਤੀਮਾਨ ਹੋ ਕੇ ਸਮੁੱਚੇ ਸੰਸਾਰੀ ਵਾਤਾਵਰਣ ਦੇ ਰਾਹੀਂ ਉਹਨਾਂ ਹੀ ਦਰਜਿਆਂ ਵਾਲੇ ਮਨਾਂ ਉੱਤੇ ਚੰਗਾ ਜਾਂ ਮਾੜਾ ਅਸਰ ਪਾਉਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਨਿੱਕੇ ਤੋਂ ਨਿੱਕੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪਹਿਲਾਂ ਸਾਡੇ ਮਨਾਂ 'ਤੇ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਤੀਜੇ ਅਵਰਜਨਾ। ਫਿਰ ਪੁਲਾੜ ਦੇ ਸੂਖਮ ਵਾਤਾਵਰਨ ਬਦਲਦਾ ਅਤੇ ਗੰਧਲਾ ਕਰਦਾ ਹੈ। ਪੁਲਾੜ ਦੇ ਵਾਤਾਵਰਨ ਵਿੱਚ ਉਹੋ ਜਿਹੇ ਖਾਸ ਖਿਆਲਾਂ ਨਾਲ ਮਿਲ ਕੇ ਇਹ ਤਾਕਤਵਰ ਹੁੰਦਾ ਜਾਂਦਾ ਹੈ। ਉਹ ਹੀ ਚੰਗੇ ਮਾੜੇ ਸ਼ਕਤੀਮਾਨ ਖਿਆਲ ਮੁੜ ਕੇ ਸਾਡੇ ਮਨਾਂ ਉੱਤੇ ਜ਼ੋਰਦਾਰ ਅਸਰ ਪਾਉਂਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਹੀ ਖਿਆਲਾਂ ਦੇ ਜ਼ਹਿਰੀਲੇ ਘੁੰਮਣ ਘੇਰ ਵਿੱਚ ਫਸੇ ਹੋਏ ਹਾਂ, ਜਿਸ ਵਿੱਚੋਂ ਆਪਣੇ ਆਪ ਨਿਕਲਣਾ ਕਠਿਨ ਹੈ। ਤੋ ਸਾਡੇ ਮਨ ਦੇ ਖਿਆਲਾਂ ਅਤੇ ਕਰਮਾਂ ਦਾ ਅਸਰ ਸਾਰੀ ਖਲਕਤ ਉੱਤੇ ਪੈਂਦਾ ਹੈ। ਖਲਕਤ ਦੇ ਖਿਆਲਾਂ ਦਾ ਅਸਰ ਸ੍ਰਿਸ਼ਟੀ ਦੇ ਵਾਤਾਵਰਨ ਦੇ ਰਾਹੀਂ ਪਰਤ ਕੇ ਸਾਡੇ ਸਾਰਿਆਂ 'ਤੇ ਸਮੂਹਕ ਤੌਰ 'ਤੇ ਪੈਂਦਾ ਹੈ। ਇਹ ਬੂਮਰੈਂਗ ਇਫੈਕਟ। ਇਸ ਲਈ ਅਸੀਂ ਆਪਣੇ ਚੌਗਿਰਦੇ ਦੇ ਵਾਤਾਵਰਨ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਖੁਦ ਜ਼ਿੰਮੇਵਾਰ ਹਾਂ ਅਤੇ ਉਸਦੀ ਚੰਗੀ ਮਾੜੀ ਹਵਾੜ ਦੇ ਭਾਗੀ ਵੀ ਹੁੰਦੇ ਹਾਂ। ਸਤਿਯੁਗ ਵਿੱਚ ਉੱਚੇ ਸੁੱਚੇ ਦੈਵੀ ਗੁਣਾਂ ਵਾਲੇ ਸੋਹਣੇ ਖਿਆਲਾਂ ਅਤੇ ਵਲਵਲਿਆਂ ਦੀ ਬਹੁਲਤਾ ਸੀ ਅਤੇ ਬ੍ਰਹਿਮੰਡ ਵਿੱਚ ਦਇਆ, ਧਰਮ, ਸਤ, ਸੰਤੋਖ, ਧੀਰਜ, ਨਿਮਰਤਾ, ਆਨੰਦ, ਸੁੱਖ, ਸ਼ਾਂਤੀ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪ੍ਰੇਮ, ਚਾਓ ਆਦਿ ਦੈਵੀ ਗੁਣਾਂ ਦਾ ਵਰਤਾਰਾ ਸੀ ਸਤਿਯੁਗ ਦੇ ਵਿੱਚ। ਇਸ ਦੇ ਉਲਟ ਵਰਤਮਾਨ ਸਮੇਂ ਵਿੱਚ ਘੋਰ ਕਲਯੁੱਗ ਦਾ ਬੋਲਬਾਲਾ ਹੈ। ਸਮੁੱਚੀ ਸ੍ਰਿਸ਼ਟੀ ਦਾ ਵਾਤਾਵਰਨ ਵੀ ਅਤਿਅੰਤ ਮਲੀਨ ਅਤੇ ਖਤਰਨਾਕ ਹੋ ਗਿਆ ਹੈ। ਇਹ ਘੋਰ ਕਲਯੁੱਗ ਦਾ ਵਾਤਾਵਰਨ ਸਾਡੇ ਹੀ ਮਲੀਨ ਖਿਆਲਾਂ ਦੇ ਤੀਖਣਤਾ ਅਤੇ ਤੀਬਰਤਾ ਦੁਆਰਾ ਲਗਾਤਾਰ ਅਭਿਆਸ ਦਾ ਸਮੁੱਚਾ ਨਤੀਜਾ ਹੈ। ਦੂਜੇ ਲਫਜ਼ਾਂ ਵਿੱਚ ਅੱਜ ਦੇ ਸਮੇਂ ਵਿੱਚ ਨੀਵੇਂ ਖਿਆਲਾਂ ਦੀ ਬਹੁਲਤਾ ਅਤੇ ਰਾਜ ਹੈ। ਹੁਣ ਨੀਵੇਂ ਖਿਆਲਾਂ ਦੀ ਬਹੁਲਤਾ ਹੈ ਅਤੇ ਨੀਵੇਂ ਖਿਆਲਾਂ ਦਾ ਹੀ ਰਾਜ ਹੈ। ਤੋ ਨਕਸ਼ਾ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਹੋਇਆ ਹੈ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਕਲ ਕਾਲਖ ਅੰਧਿਆਰੀਆ, ਬਾਬਾ ਦੇਖੇ ਧਿਆਨ ਧਰ ਜਗਤੀ, ਸਭ ਪ੍ਰਿਥਵੀ ਦੇ ਸਾਈ, ਵਾਹਿਗੁਰੂ ਗੁਵਾਰ ਹੈ 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 ਕਰਦੀ ਸੁਣੀ ਲੁਕਾਈ। ਸੋ ਇਹਨਾਂ ਵਿਚਾਰਾਂ ਤੋਂ ਤਿੰਨ ਗੱਲਾਂ ਸਪੱਸ਼ਟ ਹੋ ਕੇ ਉੱਭਰਦੀਆਂ ਹਨ। ਪਹਿਲੀ, ਜਿਸ ਤਰ੍ਹਾਂ ਧਰਤੀ ਦੇ ਅੰਦਰ ਕਈ ਕਿਸਮ ਦੇ ਤੱਤਾਂ ਦੇ ਮੇਲ ਅਤੇ ਰਗੜ ਤੋਂ ਭਾਂਬੜ ਮੱਚ ਰਹੇ ਹਨ, ਇਸੇ ਤਰ੍ਹਾਂ ਸਾਡੇ ਮਨਾਂ ਦੇ ਅੰਦਰ ਈਰਖਾ, ਦੁਐਤ, ਸਾੜਾ, ਕੁਲਝਣਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਕਈ ਕਿਸਮ ਦੀਆਂ ਵਾਸ਼ਨਾਵਾਂ ਦੀਆਂ ਅੱਗਾਂ ਦੇ ਭਾਂਬੜ ਮੱਚੀ ਜਾ ਰਹੇ ਹਨ, ਜਿਸ ਨੂੰ ਗੁਰਬਾਣੀ ਵਿੱਚ ਗੁੱਝੀ ਪਾਏ ਜਲੇ ਸੰਸਾਰਾ ਕਿਹਾ ਗਿਆ ਹੈ। ਇਸ ਗੁੱਝੀ ਅੱਗ ਨੇ ਸਾਰੇ ਸੰਸਾਰ ਨੂੰ ਲਪੇਟਿਆ ਹੋਇਆ ਹੈ ਅਤੇ ਸਾਰਾ ਸੰਸਾਰ ਹੀ ਆਤਿਸ਼ ਦੁਨੀਆ ਦਾ ਇੱਕ ਵੱਡਾ ਭਾਂਬੜ ਬਣਿਆ ਹੋਇਆ ਹੈ। ਨੀਵੀਆਂ ਮਾਇਕੀ ਬਿਰਤੀਆਂ ਦੀ ਬਹੁਲਤਾ ਹੋਣ ਕਰਕੇ ਸਾਡੇ ਜੀਵਨ ਵਿੱਚ ਉੱਚੇ ਸੁੱਚੇ ਭਾਵਾਂ ਦੀ ਕਦਰ ਕੀਮਤ ਹੀ ਘੱਟ ਗਈ ਹੈ ਅਤੇ ਅਸੀਂ ਇਸ ਗੁੱਝੀ ਮਾਇਕੀ ਅੱਗ ਵਿੱਚ ਦਿਨ ਰਾਤ ਪਲਚ ਪਲਚ ਕੇ ਅਸ਼ਾਂਤ ਅਤੇ ਦੁਖੀ ਹੋ ਰਹੇ ਹਾਂ। ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ, ਜਗਤ ਜਲੰਦਾ ਡਿੱਠ ਮੈਂ ਹੋਮੈਂ ਦੂਜੇ ਪਾਏ, ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹੇ ਮਿਟਵੀ ਕਬ ਨਾਹੇ, ਅੰਤਰ ਕ੍ਰੋਧ ਅਹੰਕਾਰ ਹੈ, ਅੰਧਨ ਜਲੇ ਸਦਾ ਦੁੱਖ ਪਾਏ। ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਗੁਰੂ ਬਾਬੇ ਨੇ ਉੱਪਰਲੇ ਜੋ ਸ਼ਬਦ ਪੜ੍ਹੇ ਨੇ ਇਹਨਾਂ ਦੁਆਰਾ ਕਲਯੁੱਗ ਦਾ ਨਕਸ਼ਾ ਖਿੱਚਿਆ ਸੀ। ਅੱਜ ਕੱਲ੍ਹ ਸਾਡੀ ਦੁਰਦਸ਼ਾ ਉਸ ਤੋਂ ਵੀ ਭੈੜੀ ਅਤੇ ਨਿਗਰਦੀ ਜਾ ਰਹੀ ਹੈ। ਸਾਡੇ ਨੀਵੇਂ ਅਤੇ ਅਸੂਰੀ ਖਿਆਲ ਅਤੇ ਰੁਚੀਆਂ ਇੰਨੀਆਂ ਗਿਲਾਨੀ ਵਾਲੀਆਂ ਹੋ ਗਈਆਂ ਹਨ ਕਿ ਉੱਚੇ ਸੁੱਚੇ ਦੈਵੀ ਗੁਣਾਂ ਦਾ ਖਿਆਲ ਹੀ ਸਾਨੂੰ ਪਾਉਂਦਾ ਨਹੀਂ। ਜੇਕਰ ਕੋਈ ਵਿਰਲਾ ਭਲਾ ਪੁਰਸ਼ ਉੱਚੇ ਦੈਵੀ ਗੁਣਾਂ ਦਾ ਪ੍ਰਗਟਾਵਾ ਕਰਦਾ ਹੈ ਤਾਂ ਨੀਵੀਆਂ ਰੁਚੀਆਂ ਵਾਲੀ ਬਹੁਤ ਸੰਮਤੀ ਵਿਰੋਧ ਕਰਦੀ ਹੈ ਅਤੇ ਉਸਦਾ ਜੀਵਨ ਦੁੱਭਰ ਬਣਾ ਦਿੰਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਕੱਲ੍ਹ ਦੀ ਕਲਯੁਗੀ ਦੁਨੀਆ ਵਿੱਚ ਭਲੇ ਪੁਰਸ਼ਾਂ ਅਤੇ ਗੁਰਮੁਖਾਂ ਲਈ ਜੀਵਨ ਬਤੀਤ ਕਰਨਾ ਕਠਿਨ ਅਤੇ ਦੁਖਦਾਈ ਹੋ ਗਿਆ ਹੈ, ਕਿਉਂਕਿ ਹਰ ਪਾਸੇ ਈਰਖਾ, ਦੁਆਇਤ, ਨਫ਼ਰਤ, ਸਾੜਾ, ਸ਼ੱਕ ਅਸ਼ਾਂਤੀ ਬੇਵਸਾਹੀ ਖਿੱਚੋ ਤਾਣ ਖੁਦਗਰਜ਼ੀ ਧੋਖਾ ਬੇਈਮਾਨੀ ਮਿਲਾਵਟ ਭ੍ਰਿਸ਼ਟਾਚਾਰ ਧੱਕੇਸ਼ਾਹੀ ਖੋਹਾ ਖਾਹੀ ਲੁੱਟ ਖਸੁੱਟ ਠੱਗੀ ਠੋਰੀ ਰਿਸ਼ਵਤਖੋਰੀ ਵੈਰ ਵਿਰੋਧ ਲੜਾਈਆਂ ਝਗੜੇ ਜ਼ੁਲਮ ਆਦਿ ਦਾ ਬਾਜ਼ਾਰ ਗਰਮ ਹੈ ਜਿਸ ਦੀਆਂ ਗਵਾਹ ਸਾਡੀਆਂ ਕਚਹਿਰੀਆਂ ਹਨ। ਇਹ ਮਾਇਕੀ ਗੁੱਝੀ ਅੱਗ ਸਾਡੇ ਅੰਤਸ਼ਕਰਨ ਮਨ ਬੁੱਧੀ ਅਤੇ ਹਿਰਦੇ ਵਿੱਚੋਂ ਨਿਕਲ ਕੇ ਸਾਡੇ ਤਨ ਮਨ ਨੂੰ ਸਾੜਦੀ ਹੋਈ ਪਰਿਵਾਰਾਂ ਗੁਆਂਢੀਆਂ ਮਹੱਲਿਆਂ ਪਿੰਡਾਂ ਸ਼ਹਿਰਾਂ ਦੇਸ਼ਾਂ ਅਤੇ ਸਾਰੇ ਸੰਸਾਰ ਨੂੰ ਆਪਣੇ ਭਾਂਬੜ ਦੀ ਲਪੇਟ ਵਿੱਚ ਲੈ ਲੈਂਦੀ ਹੈ। ਇਹਨਾਂ ਦੀਆਂ ਤੀਬਰ ਜ਼ਹਿਰੀਲੀਆਂ ਕਿਰਨਾਂ ਦੁਆਰਾ ਸਾਰੇ ਬ੍ਰਹਿਮੰਡ 'ਤੇ ਵੀ ਜ਼ਬਰਦਸਤ ਪ੍ਰਭਾਵ ਪੈ ਰਿਹਾ ਹੈ। ਨਤੀਜਾ ਇਹ ਹੈ ਕਿ ਇਹ ਜੋ ਵਿਸ਼ਵ ਲੜਾਈਆਂ ਅਤੇ ਸਾਰਿਆਂ ਮੁਲਕਾਂ ਵਿੱਚ ਬੇਚੈਨੀ ਝਗੜੇ ਦੁਸ਼ਮਣੀਆਂ ਅਤੇ ਜ਼ੁਲਮ ਆਦਿ ਹੋ ਰਹੇ ਹਨ, ਇੱਥੋਂ ਇਹ ਸਾਫ ਹੋ ਗਿਆ ਕਿ ਦੁਨੀਆ ਭਰ ਵਿੱਚ ਸਾਰੇ ਰੋਲ ਘਚੋਲੇ ਅਤੇ ਭੜਤੂ ਦਾ ਮੁੱਢਲਾ ਕਾਰਨ ਸਾਡੇ ਆਪੋ ਆਪਣੇ ਨੀਵੇਂ ਅਤੇ ਜ਼ਹਿਰੀਲੇ ਖਿਆਲ ਹੀ ਹਨ ਅਤੇ ਇਹਨਾਂ ਜ਼ਹਿਰੀਲੇ ਖਿਆਲਾਂ ਦਾ ਹੀ ਸਾਰਾ ਪਸਾਰਾ ਅਤੇ ਵਰਤ ਵਰਤਾਰਾ ਹੈ। ਇਹਨਾਂ ਗਿਲਾਨੀ ਭਰੇ ਖਿਆਲਾਂ ਦਾ ਸੂਖਮ ਜ਼ਹਿਰੀਲਾ ਅਸਰ ਦੁਨਿਆਵੀ ਵਾਯੂਮੰਡਲ ਵਿੱਚ ਇੰਨਾ ਡੂੰਘਾ ਪ੍ਰਵੇਸ਼ ਕਰ ਚੁੱਕਿਆ ਹੈ ਕਿ ਸਾਰੀ ਕੁਦਰਤ ਹੀ ਬਦਲ ਰਹੀ ਹੈ। ਇਸ ਕਾਰਨ ਨਵੀਨ ਸੱਭਿਅਤਾ, ਆਧੁਨਿਕਤਾ, ਵਿਦਵਤਾ, ਫਿਲਾਸਫੀ, ਵਿਗਿਆਨਕ ਤਰੱਕੀ, ਸੁੱਖ ਐਸ਼, ਮਨੋਰੰਜਨ ਜਾਂ ਰਸਕਸ ਅਤੇ ਹੋਰ ਨਵੇਂ ਸਾਧਨਾਂ ਦੇ ਹੁੰਦਿਆਂ ਹੋਇਆਂ ਵੀ ਅਸੀਂ ਅੱਗੇ ਨਾਲੋਂ ਜ਼ਿਆਦਾ ਨਿਰਬਲ, ਬਿਮਾਰ, ਅਸ਼ਾਂਤ ਅਤੇ ਦੁਖੀ ਹੋ ਗਏ ਹਾਂ। ਦੂਜੀ ਗੱਲ ਇਹ ਹੈ ਕਿ ਸਾਡੀ ਦੁਰਦਸ਼ਾ ਦਾ ਮੂਲ ਕਾਰਨ ਸਾਡੀ ਅਗਿਆਨਤਾ ਜਾਂ ਭਰਮ ਦਾ ਹਨੇਰਾ ਹੈ, ਜਿਸ ਦੀ ਵਜ੍ਹਾ ਨਾਲ ਅਸੀਂ ਗਲਤ ਨੀਵੇਂ ਅਤੇ ਜ਼ਹਿਰੀਲੇ ਖਿਆਲ ਜਾਂ ਸੰਕਲਪ ਸੋਚਦੇ ਹਾਂ ਅਤੇ ਗਲਤ ਕਰਮ ਕਰਦੇ ਹੋਏ ਆਪਣਾ ਜੀਵਨ ਤਲਖ ਅਤੇ ਦੁਖਦਾਈ ਬਣਾ ਰਹੇ ਹਾਂ। ਜਿਹਾ ਬੀਜੇ ਸੋਲਣੇ ਕਰਮਾਂ ਸੰਦੜਾ ਖੇਤ, ਦੂਜੇ ਲਫਜ਼ਾਂ ਵਿੱਚ ਆਪਣੇ ਜ਼ਹਿਰੀਲੇ ਖਿਆਲਾਂ ਦੁਆਰਾ ਅਸੀਂ ਆਪਣੇ ਆਪ ਹੀ ਆਪਣੇ ਲਈ ਦੁਖਦਾਈ ਜੀਵਨ ਬਣਾਈ ਜਾ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਹੀ ਆਪਣਾ ਅਤੇ ਸਮੁੱਚੇ ਤੌਰ 'ਤੇ ਸਾਰੀ ਸ੍ਰਿਸ਼ਟੀ ਦੀ ਤਬਾਹੀ ਦਾ ਕਾਰਨ ਬਣ ਰਹੇ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਨੀਵੇਂ ਖਿਆਲਾਂ, ਸਾਡੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਮਲੀਨ ਕਰਮ, ਇਹ ਜੋ ਵਾਸ਼ਨਾਵਾਂ ਜਾਂ ਪਾਪ ਸਾਡੇ ਪੇਸ਼ ਆ ਕੇ ਸਾਨੂੰ ਸਜ਼ਾ ਦਿੰਦੇ ਹਨ। ਪਾਪੀ ਕੇ ਮਾਰਨੇ ਕਹੋ, ਪਾਪ ਮਹਾਂਬਲੀ ਹੈ, ਇਹ ਇਲਾਹੀ ਅਟਲ ਅਸੂਲ ਹੈ। ਤੀਜੀ ਗੱਲ ਇਹ ਹੈ ਕਿ ਸਾਡੇ ਸ਼ਖਸੀ ਗਲਤ ਜ਼ਹਿਰੀਲੇ ਖਿਆਲਾਂ ਦੀ ਤੀਬਰ ਕਿਰਨਾਂ ਵੱਧਦੀਆਂ ਅਤਿਅੰਤ ਤੀਖਣ ਹੋ ਕੇ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਨਿਰਮਲ ਕੁਦਰਤ ਅਤੇ ਕਾਇਨਾਤ ਨੂੰ ਵੀ ਗੰਦਾ ਅਤੇ ਜ਼ਹਿਰੀਲਾ ਬਣਾ ਰਹੀਆਂ ਹਨ, ਜਿਸ ਕਾਰਨ ਕੁਦਰਤ ਦੇ ਰਗੋ ਰੇਸ਼ੇ ਤਾਣੇ ਪੇਟੇ ਵਿੱਚ ਗਿਲਾਨੀ ਭਰਪੂਰ ਹੋ ਗਈ ਹੈ। ਜਿਵੇਂ ਧਰਤੀ ਦੇ ਅੰਦਰ ਅੱਗ ਦੇ ਭਾਂਬੜ ਮੱਚਦੇ ਰਿੱਝਦੇ ਜਦ ਸਮਾਉਂਦੇ ਨਹੀਂ ਅਤੇ ਬਾਹਰ ਫੁੱਟ ਕੇ ਤਬਾਹੀ ਮਚਾਉਂਦੇ ਹਨ, ਉਸੇ ਤਰ੍ਹਾਂ ਸਾਡੀ ਅੰਦਰਲੀ ਪਾਪਾਂ ਦੀ ਗੁੱਝੀ ਅੱਗ ਵੱਧ ਕੇ ਰਿੱਝ ਕੇ ਗੱਜਦੀ ਅਤੇ ਫਟਦੀ ਰਹਿੰਦੀ ਹੈ, ਜੋ ਕਿਤੇ ਲੜਾਈਆਂ ਦੀ ਸ਼ਕਲ ਵਿੱਚ ਪ੍ਰਗਟ ਹੁੰਦੀ ਹੈ। ਕਿਸੇ ਵੇਲੇ ਵੀ ਇਹ ਸਾਡਾ ਅੰਦਰਲਾ ਅਗਨ ਰੂਪ ਲਾਵਾ ਉਛਲ ਕੇ ਅਤੇ ਅੰਦਰਲਾ ਜਵਾਲਾਮੁਖੀ ਫੁੱਟ ਕੇ ਸਮੂਹ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਕੇ ਦੁਨੀਆਂ ਦੀ ਤਬਾਹੀ ਜਾਂ ਕਿਆਮਤ ਦਾ ਕਾਰਨ ਬਣ ਸਕਦਾ ਹੈ। ਭਾਵੇਂ ਇਸ ਗਿਲਾਨੀ ਦੀ ਬਾਬਤ ਅਸੀਂ ਸ਼ਿਕਾਇਤਾਂ ਅਤੇ ਨੁਕਤਾਚੀਨੀ ਤਾਂ ਕਰੀ ਜਾਂਦੇ ਹਾਂ, ਪਰ ਖੁਦ ਆਪਣੀ ਪੁਰਾਣੀ ਗਿਲਾਨੀ ਵਾਲੀ ਜੀਵਨ ਪ੍ਰਣਾਲੀ ਨੂੰ ਛੱਡ ਕੇ ਨਹੀਂ ਸਕਦੇ। ਅਸੀਂ ਜੀਵਨ ਦੇ ਹਰ ਪਹਿਲੂ ਵਿੱਚ ਇਸ ਗਿਲਾਨੀ ਦਾ ਹੀ ਆਸਰਾ ਜਾਂ ਸੇਧ ਲੈਂਦੇ ਹਾਂ ਅਤੇ ਆਪਣੀਆਂ ਜਾਇਜ਼ ਨਾਜਾਇਜ਼ ਗਰਜ਼ਾਂ ਦੀ ਪੂਰਤੀ ਲਈ ਨੀਵੇਂ ਸਾਧਨਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਗਿਲਾਨੀ ਦੇ ਜ਼ਹਿਰੀਲੇ ਮਾਨਸਿਕ ਰੋਗ ਵੱਧ ਕੇ ਇਤਨੇ ਸ਼ਕਤੀਸ਼ਾਲੀ ਹੋ ਗਏ ਹਨ ਕਿ ਤਪਦਿਕ ਵਾਂਗ ਇਹ ਰੋਗ ਸਾਡੇ ਤਨ ਮਨ ਬੁੱਧੀ ਅੰਤਕਰਨ ਵਿੱਚ ਤਾਸ ਵਾਸ ਰਸ ਗਏ ਹਨ ਅਤੇ ਨਿਤਾ ਪ੍ਰਤੀ ਹੋਰ ਖਤਰਨਾਕ ਅਤੇ ਮੋਹਲਕ ਹੋਈ ਜਾ ਰਹੇ ਹਨ। ਜਦ ਸਾਡੇ ਖਿਆਲਾਂ ਦਾ ਅਸਰ ਇਤਨਾ ਡੂੰਘਾ ਅਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਉੱਤੇ ਪਹਿਰਾ ਦੇਣ ਦੀ ਲੋੜ ਹੈ, ਪਰ ਅਸੀਂ ਆਪੋ ਆਪਣੇ ਖਿਆਲਾਂ ਅਤੇ ਕਰਮਾਂ ਦੇ ਨਤੀਜਿਆਂ ਤੋਂ ਬੇਪਰਵਾਹ ਅਵੇਸਲੇ ਹੋ ਕੇ ਪੁਰਾਣੀਆਂ ਆਦਤਾਂ ਅਨੁਸਾਰ ਹੀ ਜੀਵਨ ਬਤੀਤ ਕਰੀ ਜਾ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਾਨਸਿਕ ਤਪਦਿਕ ਦੇ ਰੋਗ ਨੂੰ ਹੋਰ ਦੀਰਘ ਅਤੇ ਖਤਰਨਾਕ ਬਣਾਉਂਦੇ ਹਾਂ। ਅਸੀਂ ਘਰਾਂ ਵਿੱਚ ਗਲੀਆਂ ਮੁਹੱਲਿਆਂ ਸ਼ਹਿਰਾਂ ਅਤੇ ਚਾਰ ਚੁਫੇਰਿਆਂ ਦੇ ਗੰਧਲੇ ਵਾਯੂਮੰਡਲ ਦੀ ਬਾਬਤ ਬੜੇ ਵਾਦ ਵਿਵਾਦ ਕਰਦੇ ਹਾਂ, ਹਾਲ ਦੁਹਾਈ ਮਚਾਉਂਦੇ ਹਾਂ, ਪਰ ਆਪਣੀ ਅੰਦਰਲੀ ਮਾਨਸਿਕ ਗਲਾਨੀ ਦੇ ਭਿਆਨਕ ਨਤੀਜਿਆਂ ਤੋਂ ਅਣਜਾਣ, ਬੇਖਬਰ, ਬੇਪਰਵਾਹ ਅਤੇ ਵੇਸਲੇ ਹੋ ਰਹੇ ਹਾਂ। ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਮੌਤ ਦੇ ਨਾਲ ਖਤਮ ਹੋ ਜਾਣਗੇ, ਪਰ ਅੰਤਿਸ਼ਕਰਨ ਵਿੱਚ ਆਪੂ ਸਿਹੜੇ ਮਾਨਸਿਕ ਰੋਗ ਤਾਂ ਅਗਲਿਆਂ ਜਨਮਾਂ ਵਿੱਚ ਵੀ ਜੀਵ ਦੇ ਨਾਲ ਚਿੰਬੜੇ ਰਹਿੰਦੇ ਹਨ। ਸੰਸਾਰ ਵਿੱਚ ਅੱਗੇ ਹੀ ਗਲਾਨੀ ਭਰਪੂਰ ਹੋ ਕੇ ਉੱਛਲ ਰਹੀ ਹੈ। ਜੇ ਮਾਨਸਿਕ ਗਲਾਨੀ ਦੇ ਜ਼ਹਿਰ ਨੂੰ ਅਸੀਂ ਘਟਾ ਨਹੀਂ ਸਕਦੇ ਤਾਂ ਵਧਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ ਹੈ। ਸਾਰੇ ਵਿਸ਼ਵ ਵਿੱਚ ਇਹ ਜੋ ਅਸ਼ਾਂਤੀ, ਖੁਦਗਰਜ਼ੀ, ਹਉਮੈ, ਈਰਖਾ, ਦੁਐਤ, ਵੈਰ ਵਿਰੋਧ, ਘਿਰਨਾ, ਲੜਾਈਆਂ, ਝਗੜੇ, ਅੱਤਿਆਚਾਰ ਜਾਂ ਜ਼ੁਲਮ ਦਾ ਬੋਲਬਾਲਾ ਹੈ, ਇਹਨਾਂ ਸਭਨਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡੇ ਆਪਣੇ ਹੀ ਖਿਆਲ ਅਤੇ ਸੰਸਕਾਰ ਹਨ, ਜਿਨ੍ਹਾਂ ਦਾ ਸਮੁੱਚਾ ਅਸਰ ਜਾਂ ਰੰਗਤ ਦੁਨਿਆਵੀ ਜੀਵਨ ਦੇ ਹਰ ਪੱਖ ਵਿੱਚ ਲਿਸ਼ਕਾ ਮਾਰ ਰਿਹਾ ਹੈ। ਰੱਬ ਨੇ ਆਪਣੀ ਅੰਸ਼ ਬੰਦੇ ਦੇ ਲਈ ਸਵਰਗ ਰੂਪ ਸ੍ਰਿਸ਼ਟੀ ਸਾਜੀ ਸੀ ਅਤੇ ਹਰ ਤਰ੍ਹਾਂ ਦੇ ਸੁੱਖ ਆਰਾਮ ਪ੍ਰਦਾਨ ਕੀਤੇ, ਪਰ ਅਸੀਂ ਆਪਣੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ ਦੀ ਗੁੱਝੀ ਅੱਗ ਦੁਆਰਾ ਇਸ ਸਵਰਗ ਰੂਪੀ ਸ੍ਰਿਸ਼ਟੀ ਨੂੰ ਨਰਕ ਰੂਪੀ ਸ੍ਰਿਸ਼ਟੀ ਬਣਾ ਦਿੱਤਾ। ਇਸ ਤਰ੍ਹਾਂ ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ ਅਤੇ ਆਪ ਨਰਕ ਭੋਗਦੇ ਹੋਏ ਦੁਖੀ ਹੋ ਰਹੇ ਹਾਂ ਅਤੇ ਹੋਰਨਾਂ ਨੂੰ ਵੀ ਦੁਖੀ ਕਰ ਰਹੇ ਹਾਂ। ਕਬੀਰ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਭਾਵੇਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿਸੇ ਮਹਾਂਪੁਰਖ ਨੇ ਸਾਡੀ ਇਸ ਅੰਦਰਲੀ ਗੁੱਝੀ ਅੱਗ ਦੇ ਬਾਬਤ ਬੜੇ ਸੋਹਣੇ ਅਤੇ ਸੰਖੇਪ ਵਿਚਾਰ ਇਉਂ ਵਰਣਨ ਕੀਤੇ ਹਨ। ਸੰਸਾਰ ਸੜ ਰਿਹਾ ਹੈ, ਅੱਗ ਦੇ ਛੋਲੇ ਉੱਠ ਰਹੇ ਹਨ। ਜਿਨ੍ਹਾਂ ਨੂੰ ਸਾਈਂ ਨੇ ਪਦਾਰਥ ਵੱਲੋਂ ਸੁੱਖ ਬਖਸ਼ਿਆ ਹੋਇਆ ਹੈ ਉਹ ਈਰਖਾ, ਦੁਐਤ, ਗਿਣਤੀ, ਹਿਸਾਬ, ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਬੇਯਕੀਨੀ, ਬੇਸਿਰਕੀ ਦੀ ਪਾਮਰਤਾ ਰੂਹ ਨੂੰ ਚਿਪਟੀ ਪਈ ਹੈ। ਜੜ੍ਹਾਂ ਜ਼ਮੀਨ ਵਿੱਚੋਂ ਉਖੜ ਕੇ ਬਾਹਰ ਆ ਕੇ ਸੁੱਕ ਗਈਆਂ ਹਨ, ਬਾਲਣ ਬਣ ਚੁੱਕੇ ਹਨ, ਰੇਸ਼ਮ ਤਨ 'ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ। ਜਿਹੜੇ ਅੰਨ ਵਸਤਰ ਦੇ ਦੁੱਖਾਂ ਵਿੱਚ ਹਨ ਉਹਨਾਂ ਨੂੰ ਭੁੱਖ, ਤ੍ਰੇਹ, ਨੰਗਾਪਣ, ਦਰਿਦਰਤਾ, ਰੋਗ, ਕਸ਼ਟ ਆਦਿ ਸਤਾ ਰਹੇ ਹਨ। ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ। ਸੰਸਾਰ ਤੱਤਾ, ਜਿਸਮ ਤੱਤਾ, ਜੀਵਨ ਤੱਤਾ, ਜੀਵਨ ਖੇਤਰ ਤੱਤਾ, ਬਾਰਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤਾ ਅੱਗ, ਕ੍ਰੋਧ ਤੱਤਾ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ ਭਾਂਬੜ, ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁੱਖ ਟੁੱਟਿਆਂ ਸੁੱਕਿਆਂ ਦਾ ਪਿਆਰ ਵੀ ਤੱਤਾ। ਹਾਏ, ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ, ਬਾਹਰ ਵੀ ਅੱਗ, ਦੀਨ ਵੀ ਅੱਗ, ਦੁਨੀਆਂ ਵੀ ਅੱਗ। ਇਸ ਅੱਗ ਵਿੱਚ ਬੈਠਾ ਰੱਬ ਦਾ ਪਿਆਰਾ ਪ੍ਰਹਿਲਾਦ, ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ, ਦਿਲ ਹਰਾ ਭਰਾ। ਜੜ੍ਹਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ, ਬੇਮਲੂਮ ਗੱਡੀਆਂ, ਸੁਰਤ ਇੱਕ ਥਾਂ ਇਕੱਠੀ ਹੋਈ, ਲੂਆਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ। ਅੱਗ ਵੀ ਪ੍ਰਣਾਮ ਕਰ ਰਹੀ ਹੈ। ਰੱਬ ਦਾ ਭਗਤ ਬੈਠਾ ਹੈ, ਬਸ ਕੇਵਲ ਰੱਬ ਦਾ ਪਿਆਰਾ ਠੰਡਾ ਹੈ। ਰੱਬ ਦਾ ਨਾਮ ਖੁਨਕ ਹੈ, ਖੁਨਕ ਨਾਮ ਖੁਦਾਇਆ, ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਵੀ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡੀ ਹੁੰਦੀ ਹੈ, ਚਿੱਤ ਭਟਕਣ 'ਤੇ ਛੁੱਟ ਠੰਡਾ ਹੋ ਜਾਂਦਾ ਹੈ, ਰੱਬ ਦੀ ਮਿਹਰ ਬਚਾਉਂਦੀ ਹੈ। ਤਾਤੀ ਵਾਹ ਨਾ ਲੱਗੇ ਪਰ ਬ੍ਰਹਮ ਸ਼ਰਨਾਏ। ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਤਦ ਹੀ ਤਾਂ ਮਨੁੱਖਾਂ ਦਾ ਜਾਮਾ ਘੜ ਰਹੀ ਹੈ। ਮਾਂ ਜਦ ਬੱਚੇ ਨੂੰ ਮਿਲਦੀ ਹੈ, ਗਲਵੱਕੜੀ ਪਾਉਂਦੀ ਹੈ, ਤਦ ਛਿਣ ਦੇ ਛਿਣ ਲਈ ਇਸ ਅੰਮ੍ਰਿਤ ਠੰਡ ਦਾ ਝੌਲਾ ਜਿਹਾ ਵੱਜਦਾ ਹੈ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਵੱਸ ਵਿੱਚ ਕਰਕੇ ਫਲਦੀ ਹੈ, ਤਾਂ ਫਲੀਭੂਤ ਹੋਣ 'ਤੇ ਇਸ ਛਿਣ ਲਈ ਇੱਕ ਠੰਡ ਦਾ ਝਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੇ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਦ ਜਲ ਮਿਲੇ ਤਦ ਇਸੀ ਹਾਲਤ ਦਾ ਬਿਜਲਈ ਲਿਸ਼ਕਾਰਾ ਹੁੰਦਾ ਹੈ। ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ, ਇਸ ਨਾਮ ਖੁਨਕੀ ਦੀ ਅਮਰ ਅਮਿਟ ਅਟਲ ਲਾਲਸਾ ਦੇ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਣਾਵਟ ਦੇ ਵਿੱਚ ਹੈ, ਮਿਟ ਨਹੀਂ ਸਕਦੀ। ਠੰਡ ਕਿਵੇਂ ਪਵੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦ ਤੱਕ ਚਿੱਤ ਬੁੱਧੀ ਅੰਦਰ ਦੀ ਬਿਰਤੀ ਵਿੱਚ ਵੱਸਦੇ ਹੋਣ, ਇਹ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡੀ ਹੋ ਜਾਵੇ ਸੋ ਚਿੱਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜ੍ਹਾਂ ਨਿਰੰਕਾਰ ਕਰਤਾਰ ਅਕਾਲ ਵਿੱਚ ਕਿਵੇਂ ਨਾ ਕਿਵੇਂ ਗੱਡੀ ਜਾਣ। ਤਾਂ ਇਹ ਮਨੁੱਖਤਾ ਦੇ ਸੋਹਣੇ ਗਹਿਣੇ ਹਨ, ਵਸਤਰ ਹਨ, ਹਥਿਆਰ ਹਨ, ਇਹ ਚਾਕਰ ਹਨ ਅਤੇ ਸਾਹਿਬ ਹਨ, ਨਹੀਂ ਤਾਂ ਅੱਗ ਦੀਆਂ ਲਾਟਾਂ ਹਨ। ਆਦਮੀ ਦੇ ਸਾਰੇ ਅੰਦਰਲੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ। ਬਹੁਤ ਕਰਕੇ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਹੋਇਆ ਭੜਤੂ ਹੀ ਹੈ। ਇਹਨਾਂ ਦੀ ਚਾਕਰੀ ਵਿੱਚ ਤਾਂ ਉਹ ਸੁੱਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਅਤੇ ਤੱਤੇ ਥੰਮ ਨੂੰ ਜੱਫੀ ਪਾ ਸਕਦਾ ਸੀ। ਠੰਡ ਵਿੱਚ ਸਿਦਕ ਆਉਂਦਾ ਹੈ, ਅੱਗ ਵਿੱਚ ਕੀ ਸਿਦਕ, ਕੀ ਇਮਾਨ? ਸੋ ਸੰਸਾਰ ਜਲੰਦਾ ਆਪਣੀ ਬਾਲੀ ਹੋਈ ਅੱਗ ਨੂੰ ਬੁਝਾਉਣ ਦੇ ਲਈ ਦੀਨਾਂ ਮਜ਼ਬਾਂ ਵੱਲ ਦੌੜਿਆ। ਇਹ ਉੱਥੇ ਵੀ ਜਾ ਵੜਦੇ ਹਨ, ਮਜ਼ਬਾਂ ਨੂੰ ਜਾ ਅੱਗ ਲਾਈ। ਉਹ ਅੰਦਰ ਦੀ ਅੱਗ ਜੋ ਲੱਗੀ ਸੀ ਜਿੱਥੇ ਗਿਆ ਹੋਰ ਵਧੀ, ਸਾੜ ਬੁੱਝੀ ਨਾ, ਠੰਡ ਪਈ ਨਾ, ਉਹ ਠੰਡ ਹੈ ਕਿੱਥੇ? ਭਰਮਾਂ ਵਹਿਮਾਂ ਮਜ਼ਬਾਂ ਦੇ ਫਸਾਦਾਂ ਜੰਗਾਂ ਧੜੇਬਾਜ਼ੀਆਂ ਅਹੰਕਾਰ ਦੇ ਬਲਬਲਿਆਂ ਮਨ ਸੰਤੁਸ਼ਟੀਆਂ ਮਨ ਘੜੇ ਅਸੂਲਾਂ ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਜ਼ਹਿਰ ਇੰਨਾ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕ ਮਜ਼ਹਬ ਦੇ ਅਸੂਲਾਂ ਅਤੇ ਸ਼ਰੀਅਤ ਵਿੱਚ ਪੈ ਕੇ ਮਰ ਜਾਂਦੇ ਹਨ। ਕੋਈ ਬੇਹੋਸ਼ ਹੋ ਜਾਂਦੇ ਹਨ, ਪਤਾ ਨਹੀਂ ਇਉਂ ਕਿਉਂ ਸੰਸਾਰ ਜਲ ਰਿਹਾ ਹੈ। ਅੱਗ ਦਿਲਾਂ ਸ਼ਹਿਰਾਂ ਮੁਲਕਾਂ ਨੂੰ ਲੱਗੀ ਹੋਈ ਹੈ, ਆਪਾ ਤਾਪੀ ਪਈ ਹੋਈ ਹੈ, ਸ਼ੋਰ ਕੂੜ ਤ੍ਰਿਸ਼ਨਾ ਮਾਰ ਰਿਹਾ ਹੈ। ਇਹ ਆਪਣੀ ਹੱਥੀਂ ਲਾਈਆਂ ਹੋਈਆਂ ਅੱਗਾਂ ਹਨ। ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ ਘੋਟਣ ਮੈਂ ਕਹੂ ਠੰਡਾ ਹੈ, ਉਹ ਅੱਗ ਵਿੱਚ ਬੈਠਾ ਵੀ ਠੰਡਾ ਹੈ। ਅੱਗ ਉਹਨੂੰ ਕੁਝ ਨਹੀਂ ਕਹਿੰਦੀ, ਉਹਦੇ ਸਿਰ 'ਤੇ ਲਾਲ ਛੋਲਿਆਂ ਦਾ ਤਾਜ ਬਣਾ ਕੇ ਅੱਗ ਕੁਰਬਾਨ ਹੁੰਦੀ ਹੈ। ਠੰਡੀ ਸੁਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਹੋਈ ਸੁਰਤ ਇੱਕ ਨੁਕਤਾ ਹੈ, ਜਿਹੜਾ ਹੱਥ ਨਹੀਂ ਆਉਂਦਾ ਇੱਕ ਨੁਕਤੇ 'ਤੇ ਗੱਲ ਮੁੱਕਦੀ ਹੈ। ਨਾਨਕ ਲੇਖਾ, ਇੱਕ ਗੱਲ ਹੋਰ ਹੋਮੈਂ ਝੱਖਣਾ ਚਾਖ। ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ। ਇਹਨਾਂ ਦੀਆਂ ਖੁਆਇਸ਼ਾਂ ਦੇ ਫੈਲਾਓ ਨੇ ਕਿੰਨੀ ਅੱਗ ਮਚਾ ਰੱਖੀ ਹੈ। ਲੋਕ ਪਰਲੋ ਕਿਆਮਤ ਜਾਂ ਦੁਨਿਆਵੀ ਅੰਤ ਦੀ ਬਾਬਤ ਜਾਣਨ ਦੇ ਲਈ ਬੜੇ ਉਤਾਵਲੇ ਹਨ ਅਤੇ ਪੁੱਛਦੇ ਫਿਰਦੇ ਹਨ, ਭਵਿੱਖਬਾਣੀਆਂ ਕਰਾਉਂਦੇ ਜਾਂ ਜੋਤਿਸ਼ ਦੀ ਘੋਖ ਕਰਦੇ ਹਨ। ਇਹਨਾਂ ਭੋਲੇ ਲੋਕਾਂ ਨੂੰ ਇਹ ਸੋਝੀ ਨਹੀਂ ਆਉਂਦੀ ਕਿ ਅਸੀਂ ਇਨਸਾਨਾਂ ਨੇ ਆਪਣੇ ਆਪ ਆਪਣੇ ਹਿਰਦਿਆਂ ਦੇ ਵਿੱਚ ਜ਼ਹਿਰੀਲੇ ਖਿਆਲਾਂ ਦੇ ਬੀਜ ਬੀਜੇ ਹੋਏ ਹਨ ਅਤੇ ਗਲਤ ਕਰਮਾਂ ਦੁਆਰਾ ਪਾਪ ਕਰਕੇ ਆਪਣੇ ਆਪ ਹੀ ਗੁੱਝੀ ਅੱਗ ਮਚਾਈ ਹੋਈ ਹੈ। ਅਸੀਂ ਇਸ ਨੂੰ ਦਿਨ ਰਾਤ ਹੋਰ ਵਧਾਉਂਦੇ ਹਾਂ, ਮੰਗਾਉਂਦੇ ਹਾਂ ਅਤੇ ਇਸ ਦੀਆਂ ਜ਼ਹਿਰੀਲੀਆਂ ਕਿਰਨਾਂ ਪੁਲਾੜ ਵਿੱਚ ਭਰ ਭਰ ਕੇ ਆਪਣੀ ਅਤੇ ਸਾਰੀ ਕਾਇਨਾਤ ਦੀ ਤਬਾਹੀ ਦਾ ਕਾਰਨ ਬਣ ਰਹੇ ਹਾਂ। ਦੂਜੇ ਲਫਜ਼ਾਂ ਵਿੱਚ ਆਉਣ ਵਾਲੀ ਪਰਲੋ ਜਾਂ ਕਿਆਮਤ ਦੇ ਵਰਤਣ ਦੇ ਅਸੀਂ ਆਪ ਜ਼ਿੰਮੇਵਾਰ ਹਾਂ। ਪਾਪੀ ਕੇ ਮਾਰਨੇ ਕਹੋ, ਪਾਪ ਮਹਾਂਬਲੀ ਹੈ। 500 ਸਾਲ ਪਹਿਲਾਂ ਗੁਰੂ ਬਾਬੇ ਨੇ ਕਲਯੁੱਗ ਦਾ ਭਿਆਨਕ ਵਰਤਾਰਾ ਵੇਖ ਕੇ ਸਾਨੂੰ ਇਹ ਤਾੜਨਾ ਕੀਤੀ ਸੀ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਤੋ ਇਸ ਵਿਸ਼ੇ 'ਤੇ ਕਿਸੇ ਵੀ ਭਵਿੱਖਬਾਣੀ ਜਾਂ ਜੋਤਿਸ਼ ਦੀ ਲੋੜ ਨਹੀਂ। ਜੋ ਮੈਂ ਕਿਹਾ ਸੋ ਮੈਂ ਪਾਇਆ ਦੇ ਅਟਲ ਅਸੂਲ ਅਨੁਸਾਰ ਸਾਡੇ ਜ਼ਹਿਰੀਲੇ ਖਿਆਲਾਂ ਅਤੇ ਪਾਪਾਂ ਦਾ ਫਲ ਤਬਾਹੀ ਅਟਲ ਹੈ। ਸਾਡੀ ਅਗਿਆਨਤਾ ਅਤੇ ਭਰਮ ਦੂਰ ਕਰਨ ਦੇ ਲਈ ਅਤੇ ਸਾਨੂੰ ਨੀਵੇਂ ਖਿਆਲਾਂ ਕਰਮਾਂ ਅਤੇ ਪਾਪਾਂ ਤੋਂ ਬਚਾਉਣ ਦੇ ਲਈ ਆਦਿ ਤੋਂ ਹੀ ਅਨੇਕਾਂ ਪੀਰ ਪੈਗੰਬਰ ਔਲੀਏ ਰਿਸ਼ੀ ਮੁਨੀ ਗੁਰੂ ਅਵਤਾਰ ਆਏ ਅਤੇ ਆਪ ਕੋਲ ਆਪਣੇ ਧਰਮਾਂ ਦੀ ਰਚਨਾ ਕਰਕੇ ਖਲਕਤ ਨੂੰ ਉੱਤਮ ਉਪਦੇਸ਼ਾਂ ਦੁਆਰਾ ਉੱਚੇ ਸੁੱਚੇ ਜੀਵਨ ਦੀ ਸੇਧ ਦਿੰਦੇ ਰਹੇ। ਅਗਿਆਨਤਾ ਦੇ ਭਰਮ ਵਿੱਚੋਂ ਕੱਢ ਕੇ ਮਾਇਕੀ ਅੱਗ ਤੋਂ ਬਚਣ ਦਾ ਸਾਧਨ ਦੱਸਣ ਦੇ ਲਈ ਅਤੇ ਉੱਚੇ ਦੈਵੀ ਗੁਣ ਗ੍ਰਹਿਣ ਕਰਨ ਲਈ ਧਰਮ ਰਚੇ ਗਏ ਸੀ। ਅਗਿਆਨਤਾ ਦੇ ਭਰਮ ਵਿੱਚੋਂ ਕੱਢ ਕੇ ਮਾਇਕੀ ਅੱਗ ਤੋਂ ਬਚਣ ਦਾ ਸਾਧਨ ਦੱਸਣ ਦੇ ਲਈ ਉੱਚੇ ਦੈਵੀ ਗੁਣ ਗ੍ਰਹਿਣ ਕਰਨ ਦੇ ਲਈ ਧਰਮ ਰਚੇ ਗਏ ਸੀ। ਪਰ ਹੁਣ ਧਰਮਾਂ ਨੂੰ ਹੀ ਈਰਖਾ ਦੁਆਤ ਵੈਰ ਵਿਰੋਧ ਨਫ਼ਰਤ ਲੜਾਈਆਂ ਝਗੜੇ ਲੱਭ ਲੋਭ ਪਖੰਡ ਹੰਕਾਰ ਰਾਜਨੀਤੀ ਦੀ ਮਾਇਕੀ ਅੱਗ ਜਾ ਲੱਗੀ ਹੈ ਤਾਂ ਖਲਕਤ ਦਾ ਬਚਾਓ ਕੌਣ ਕਰੇ? ਪਾਣੀ ਅੱਗ ਨੂੰ ਬੁਝਾਉਂਦਾ ਹੈ, ਪਰ ਜੇ ਪਾਣੀ ਨੂੰ ਹੀ ਅੱਗ ਲੱਗ ਜਾਵੇ ਤਾਂ ਅੱਗ ਕੌਣ ਬੁਝਾਵੇ? ਬਾਹਰ ਕੀ ਅਗਨ ਜਿਉਂ ਬੁਝੇ ਜਲ ਸਰ ਤੱਕ ਹੈ, ਨਾਉ ਮੈਂ ਜੋ ਅਗਨ ਲਾ ਕੇ ਕੈਸੇ ਕਹਿ ਬੁਝਾਈਏ। ਬਾਹਰ ਸੇ ਭਾਗ ਓਟ ਲੀਜੀਏ ਤਾਂ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਏ। ਚੋਰਨ ਕੇ ਤਰਾਸ ਜਾਏ ਸ਼ਰਨ ਰਿੰਦ ਗਹੇ, ਮਾਰੇ ਮਹੀਂ ਪਤ ਜੀਓ ਕੈਸੇ ਕਹਿ ਬਚਾਈਏ। ਮਾਇਆ ਡਾ ਡਰ ਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈਏ। ਸਾਡੇ ਪਾਪਾਂ ਦੀ ਗਲਾਨੀ ਦੀ ਅੱਤ ਹੋ ਚੁੱਕੀ ਹੈ। ਜੇਕਰ ਤਬਾਹੀ ਜਾਂ ਕਿਆਮਤ ਦਾ ਜਵਾਲਾ ਫੁਰੀ ਫੁੱਟ ਜੇਕਰ ਕਿਆਮਤ ਦਾ ਜਵਾਲਾ ਫੁੱਕ ਮੁਟੀ ਮੁਖੀ ਹਲੇ ਤਾਈਂ ਨਹੀਂ ਫੁੱਟਿਆ ਤਾਂ ਕਾਰਨ ਇਹ ਹੈ ਕਿ ਵਿਰਲੇ ਗੁਰਮੁਖਾਂ ਬਖਸ਼ੀਆਂ ਹੋਈਆਂ ਨਾਮ ਅਭਿਲਾਸੀ ਰੂਹਾਂ ਦੇ ਅੰਤਰਾਤਮੇ ਵਿੱਚੋਂ ਦਇਆ ਖਿਮਾ ਰਾਸ ਸ਼ਰਧਾ ਭਾਵਨੀ ਦੀਆਂ ਅਰਦਾਸਾਂ ਜ਼ਬਰਦਸਤ ਆਤਮਿਕ ਕਿਰਨਾਂ ਉਹਨਾਂ ਦੀਆਂ ਪੁਲਾੜ ਵਿੱਚ ਫੈਲ ਕੇ ਸਾਡੀ ਮਚਾਈ ਹੋਈ ਜ਼ਹਿਰੀਲੀ ਅੱਗ ਨੂੰ ਪ੍ਰਭਾਵਹੀਣ ਕਰੀ ਜਾ ਰਹੀਆਂ ਹਨ, ਨਿਊਟਰਲ ਕਰਦੀਆਂ ਨੇ ਉਹਨਾਂ ਦੇ ਉੱਚੇ ਸਬਲਾਈਮ ਰੱਖਿਆ। ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਂ ਨੇ ਸੜਦੀ ਬਲਦੀ ਦੁਨੀਆ 'ਤੇ ਤਰਸ ਕਰਕੇ ਇਉਂ ਅਰਦਾਸ ਕੀਤੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤਿੱਤੈ ਲੇਹ ਉਭਾਰ। ਗੁਰੂ ਬਾਬੇ ਨੇ ਆਪੋ ਬਾਲੀ ਇਸ ਅੱਗ ਤੋਂ ਬਚਣ ਦੇ ਸਾਨੂੰ ਬੜੇ ਸੋਹਣੇ ਨੁਸਖੇ ਦੱਸੇ ਹਨ। ਮਨ ਮੇਰੇ ਗਉ ਹਰਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਨਾਈ ਰਾਮ, ਕਲ ਤਾਤੀ ਠਾਂਡਾ ਹਰਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਜਿੰਨਾ ਚਿਰ ਅਸੀਂ ਗੁਰੂ ਬਾਬਾ ਜੀ ਦੇ ਇਹਨਾਂ ਤੱਤ ਉਪਦੇਸ਼ਾਂ 'ਤੇ ਅਮਲ ਨਹੀਂ ਕਰਦੇ, ਸ੍ਰਿਸ਼ਟੀ ਦਾ ਇਸ ਅੰਦਰਲੀ ਜ਼ਹਿਰੀਲੀ ਅੱਗ ਅਤੇ ਇਸ ਦੇ ਲਾਵੇ ਦੇ ਨਾਲ ਸੜ ਕੇ ਤਬਾਹ ਹੋ ਜਾਣਾ ਲਾਜ਼ਮੀ ਹੈ, ਅਟਲ ਹੈ। ਪਾਪੀ ਕੇ ਮਾਰਨੇ ਕਹੋ ਪਾਪ ਮਹਾਂਬਲੀ ਹੈ। ਬੇਅੰਤ ਗੁਰੂ ਆਸ਼ਾ ਨੂੰ ਲੈ ਕਰਕੇ ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਬੜੀ ਗਾਖੜੀ ਸੇਵਾ ਕਰਦਿਆਂ ਆਤਮਕ ਪਾਂਧੀਆਂ ਲਈ ਅਜਿਹੀਆਂ ਲਿਖਣੀਆਂ ਲਿਖੀਆਂ ਨੇ। ਆਪਾਂ ਇਹਨਾਂ ਦਾ ਅਧਿਐਨ ਕਰੀਏ, ਇਹਨਾਂ ਨੂੰ ਨੇਤਾ ਪ੍ਰਤੀ ਆਪਣੇ ਜੀਵਨ ਵਿੱਚ ਅਪਣਾਈਏ। ਗੁਰਮਤ ਹੈ, ਗੁਰਮਤ ਦੀ ਵਿਆਖਿਆ ਹੈ, ਪ੍ਰਮਾਣ ਲਾ ਲਾ ਕੇ ਹਰ ਇੱਕ ਗੱਲ ਆਮ ਬੰਦੇ ਦੀ ਪਕੜ ਗੋਚੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।